ਨਾਮ ਵਾਹਿਗੁਰੂ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੇ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਕਟੀਐ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਹੁਕਮ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜੁੜ ਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਹੁਕਮਨਾਮੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਨੂੰ ਅਰਦਾਸ ਬੇਨਤੀ ਕਰਨ ਦਾ ਉਪਦੇਸ਼ ਦਿੱਤਾ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਵਰਣਨ ਕੀਤਾ ਹੈ। ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਅੰਦਰ ਭੈ ਭਾਵਨਾ ਰੱਖਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਪਰਮੇਸ਼ਰ ਨੇ ਆਸਰਿਆਂ ਦਾ ਆਸਰਾ ਰੂਪ ਹੈ। ਜਿਸ ਮਨੁੱਖ ਨੂੰ ਕਿਤੇ ਵੀ ਢੋਈ ਨਾ ਮਿਲੇ, ਕਿਤੇ ਵੀ ਆਸਰਾ ਨਾ ਮਿਲੇ, ਉਹ ਪਰਮੇਸ਼ਰ ਅਥਵਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤਾਂ ਸਤ ਸੰਗਤ ਜੀ ਪਰਮੇਸ਼ਰ ਗੁਰੂ ਉਹਨੂੰ ਆਪਣੇ ਚਰਨਾਂ ਵਿੱਚ ਆਸਰਾ ਦਿੰਦਾ ਹੈ। ਔਰ ਨਾਲ ਹਜ਼ੂਰ ਨੇ संगत की भी बहुत वडियाई की है कि जेड़े प्राणी गुरु की संगत करते ने अमृत वेले उठते ने परमेश्वर का सिमरन भजन करते ने वो फिर जमा दे वस विच नहीं पेंदे। उन्हां दा जमा तो छुटकारा हो जाता है। इस तरह नाम जपन करके जेड़े पांच विषय हैं शब्द स्पर्श रूप रस गंध सतगुरु पातशाह जी कहते ये भी नहीं व्यापते। और परमेश्वर के सिमरन करके जेड़े पांच चोर इस शरीर रूपी घर विच वसदे ने सतसंगा जी वो पांच चोर भी गरीब नवाज सतगुरु पातशाह जी कहंदे ने इस जीव नूं पो नहीं सकदे। क्योंकि परमेश्वर आप ही इन्हां तों जीव दी रख्या करदा है। अते नाल हजूर ने दर्शाया है वह परमेश्वर सृष्टि दे आदि काल विच ही सी और जेड़ा समा जा रहा है इस समय दे विच भी है अते आने वाले समय विच भी वह परमेश्वर होवेगा। उहदे तों बगैर उहदे वर्गा होर कोई दूसरा नहीं। इस करके सतगुरां ने वार वार सानू गुरबाणी दे विच यही पावन उपदेश बख्शिश किया है कि उस परमेश्वर दे नाल गुरशब्द दी राही जुड़ना चाहिए। उस वाहिगुरु नू अठे पैर चेते रखना चाहिए है जो परमेश्वर ने यह सानू सुवासां दी पूंजी दित्ती है। सतगुरु पातशाह जी कहंदे भाई एक भी सुवास आ जाई ना जावे। एक एक सुवास गुरु शब्द नाल जुड़ के साडा यह सफला होवे। सास सास सिमरहु गोबिंद मन अंतर की उतरे चिंद। सा सा दे नाल सुवास सुवास उस वाहिगुरु परमेश्वर नूं याद कीतिया मन दे नाल उतर जांदी है। सतसंगा जी चिंता दूर हुंदी है। इस करके हजूर सतगुरु पातशाह जी ने वार वार सानू तगीद कीती है कि उस मालक नाल जुड़िए जो एक है जो सारिया दियां लोड़ां पूरियां करदा है जो सारिया नूं दाता देंदा है और सारिया जीवां दी आद तो लैके अंत तक रख्या करदा है। हजूर सतगुरु पातशाह जी कहिंदे उस मालक दे नाल सदा वास्ते सानू जुड़े रहना चाहीदा है। आओ सतगुरां दे पावन पवित्र मुख वाक दी विचार आपां सांझी कर सकीए जी।
सतनाम श्री वाहिगुरु साहिब जी। राग सूहे महला पंजवा घर तीजा।
राग सूही विच शहीदां दे सरताज बाणी के बहुत कलजवी जीवां दे उदारक शांति दे मुजस्मे साहिब श्री गुरु अर्जन देव सच्चे पातशाह जी अज दे पावन पवित्र उपदेश बख्शिश करते ने और तीजे घर सुरताल विच इस शब्द का गायन किया गया है।
एक ओंकार सतगुर प्रसाद।
परमात्मा एक है सारयां दा प्रकाशक है सारयां दी पालना करन वाला उत्पत्ति करन वाला लयता करन वाला ओ परमेश्वर वाहिगुरु एक है और परमेश्वर सजाती विजाती सर्वगत भरम रहत है। तो साहब सतगुरु पातशाह जी कहंदे जो एक है उस एक दे नाल असी जुड़ना है भावें उस मालक तक पहुंचन वास्ते संसार दे लोगां ने वखरे वखरे मार्ग बनाए हुए ने पर है वो एक सारयां दा प्रकाशक है। उस दी प्राप्ति सतगुरु दी कृपा नाल हुंदी है। सतगुरु दी कृपा तो बगैर अज तक किसी ने भी उस नूं प्राप्त नहीं किया। जिन्हां नूं उस मालक दी प्राप्ति हुई है सतगुरु दी कृपा नाल हुई है। बहुत सारे लोग उस परमेश्वर नूं प्राप्त करने वास्ते कर्म कांड करते ने होर कई तरह के यतन करते ने पर हजूर कहंदे ने अवर यतन कर रहे बह तेरे तिन तिन ही कीमत जानी। जेड़े होर होर परमात्मा नूं मिलन दे यतन करते ने उन्होंने तिल मात्र भी उस मालक की कीमत नहीं जानी। तो सतगुरु पातशाह जी कहंदे सतगुरु की कृपा नाल उस एक मालक वाहिगुरु परमेश्वर की प्राप्ति हुंदी है।
मिथन मोह अगन सोक सागर।
सतसंगत जी ए संसार मिथ्या होया है भाव नाशवंत है ज्यों सुपना और पेखना ऐसे जग को जान। जिवें रात का सुपना सदीव काल नहीं ਬਾਜ਼ੀਗਰ ਦੀ ਖੇਡ ਸਦਾ ਵਾਸਤੇ ਨਹੀਂ, ਕੁਝ ਸਮੇਂ ਵਾਸਤੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੀ ਰਚਨਾ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰੇ ਮੀਤ। ਸੰਸਾਰ ਦੀ ਰਚਨਾ ਝੂਠੀ ਹੈ, ਇਹ ਸਦੀਨ ਕਾਲ ਨਹੀਂ, ਨਾਸ਼ਵੰਤ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਦਰਸਾਇਆ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਗਣ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਇਹ ਸਭ ਕੁਛ ਮਿਥਿਆ ਹੈ, ਨਾਸਵੰਤ ਹੈ। ਪਰ ਇੱਕ ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਨਾਮ ਸਦੀਵ ਕਾਲ ਰਹਿਣ ਵਾਲਾ ਹੈ। ਮਿਥਨ ਮੋਹ ਅਗਨ ਸੋਕ ਸਾਗਰ, ਇਸ ਨਾਸਵੰਤ ਸੰਸਾਰ ਸਮੁੰਦਰ ਦੇ ਅੰਦਰ ਮੋਹ ਰੂਪੀ ਪਾਣੀ ਹੈ, ਮੋਹ ਪ੍ਰਬਲ ਹੈ ਔਰ ਤ੍ਰਿਸ਼ਨਾ ਦੀ ਅੱਗ ਹੈ, ਜਿਸ ਕਰਕੇ ਮਨੁੱਖ ਚਿੰਤਾ ਦੇ ਵਿੱਚ ਗ੍ਰਸਿਆ ਰਹਿੰਦਾ ਹੈ। ਮੋਹ ਕਰਕੇ ਵੀ ਚਿੰਤਾ ਹੈ, ਤ੍ਰਿਸ਼ਨਾ ਕਰਕੇ ਵੀ ਚਿੰਤਾਤੁਰ ਹੈ। ਮੋਹ ਕਰਕੇ ਹੀ ਸਾਧ ਸੰਗਤ ਦੀ ਤ੍ਰਿਸ਼ਨਾ ਜਿਹੜੀ ਵਿਆਪਦੀ ਹੈ, ਪਰਿਵਾਰ ਦਾ ਮੋਹ, ਪਦਾਰਥਾਂ ਦਾ ਮੋਹ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮੋਹ ਹੀ ਨਾਸਵੰਤ ਹੈ। ਸਤਿਗੁਰਾਂ ਨੇ ਮੋਹ ਨੂੰ ਖੂਬ ਹੀ ਦਰਸਾਇਆ ਹੈ। ਹਜ਼ੂਰ ਕਹਿੰਦੇ ਨੇ ਇਹ ਜੀਵ, ਇਹ ਪ੍ਰਾਣੀ ਮੋਹ ਦੇ ਖੂਹ ਵਿੱਚ ਡਿੱਗਾ ਹੋਇਆ ਹੈ। ਮੋਹ ਕਾ ਕੂਪ ਗੁਬਾਰ ਪਰਿਓ ਹੈ। ਮੋਹ ਰੂਪੀ ਖੂਹ ਦੇ ਵਿੱਚ ਜਿੱਥੇ ਬਹੁਤ ਅਗਿਆਨਤਾ ਦਾ ਹਨੇਰਾ ਹੈ, ਸਤਿਗੁਰੂ ਜੀ ਕਹਿੰਦੇ ਇਹ ਜੀਵ ਪਿਆ ਹੋਇਆ ਹੈ। ਇਸ ਨਾਸਵੰਤ ਸੰਸਾਰ ਦੇ ਮੋਹ ਤ੍ਰਿਸ਼ਨਾ ਚਿੰਤਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਦਰਸਾਉਂਦੇ ਹਨ,
ਕਰ ਕਿਰਪਾ ਉਦਰ ਹਰ ਨਾਗਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜੇ ਬਚਨਾ ਤੇ ਫਿਰ ਅਰਦਾਸ ਕਰਿਆ ਕਰ। ਅਰਦਾਸ ਕਿਸ ਅੱਗੇ? ਹਜ਼ੂਰ ਕਹਿੰਦੇ ਉਹ ਪਰਮੇਸ਼ੁਰ ਜੋ ਅੰਤਰ ਜਾਨੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਨਾਗਰ ਦਾ ਭਾਵ ਹੈ ਚਤੁਰ, ਸਿਆਣਾ, ਗਿਆਤਾ। ਉਹ ਵਾਹਿਗੁਰੂ ਪਰਮੇਸ਼ੁਰ ਚਤੁਰ ਹੈ, ਗਿਆਤਾ ਹੈ ਤੇ ਉਹਦੇ ਵਿੱਚ ਉਹਦੇ ਚਰਨਾਂ ਵਿੱਚ ਅਰਦਾਸ ਕਰ। ਹੇ ਚਤੁਰ, ਹੇ ਸਿਆਣੇ, ਹੇ ਗਿਆਤਾ ਹਰੀ, ਕਿਰਪਾ ਕਰਕੇ ਸਾਨੂੰ ਇਹ ਨਾਸਵੰਤ ਸੰਸਾਰ ਤੋਂ ਬਚਾ ਲੈ। ਅਰਦਾਸ ਹੀ ਸਤ ਸੰਗਤ ਜੀ ਉਹਦੇ ਚਰਨਾਂ ਵਿੱਚ ਕੀਤੀ ਜਾ ਸਕਦੀ ਹੈ, ਕਿਉਂਕਿ ਹੋਰ ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਦਰਸਾਇਆ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚੇ ਅਰਦਾਸ, ਜਿਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ, ਉਹਦੇ ਚਰਨਾਂ ਵਿੱਚ ਤਾਂ ਖਲੋ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕਾ ਕੀਜੇ ਸਭ ਨਮਸਕਾਰਾ। ਜਿਸ ਮਾਲਕ ਦੇ ਅੱਗੇ ਸਾਡਾ ਕੋਈ ਚਾਰਾ ਨਹੀਂ ਚੱਲ ਸਕਦਾ, ਸਤਿਗੁਰੂ ਜੀ ਕਹਿੰਦੇ ਉੱਥੇ ਅਰਦਾਸ ਚੱਲਦੀ ਹੈ। ਅਰਦਾਸ ਅਰਦਾਸ ਕਰਿਆ ਕਰ, ਕਰ ਕਿਰਪਾ ਉਧਾਰ ਹਰ ਨਾਗਰ, ਹੇ ਚਤੁਰ ਹਰੀ ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਇਸ ਨਾਸਵੰਤ ਸੰਸਾਰ ਦੇ ਲੋਹ ਤ੍ਰਿਸ਼ਨਾ ਚਿੰਤਾ ਆਦਿਕ ਤੋਂ ਆਪ ਹੀ ਬਚਾ ਲਵੋ।
ਚਰਨ ਕਮਲ ਸਰਨਾਈ ਨਾਰਾਇਣ।
ਨਾਰਾਇਣ ਜੋ ਨਾਰਾਇਣ ਮਨੁੱਖਾਂ ਦਾ ਘਰ ਰੂਪ ਹੈ, ਮਨੁੱਖਾਂ ਦਾ ਆਸਰਾ ਰੂਪ ਹੈ, ਸਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਦੇ ਚਰਨ ਕਮਲ ਸਰਨਾਏ, ਉਸ ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆਉਣਾ ਕਰ। ਜੋ ਸਾਰਿਆਂ ਜੀਵਾਂ ਦਾ ਆਸਰਾ ਰੂਪ ਹੈ ਨਾ, ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਗ੍ਰਹਿਣ ਕਰ ਤੇ ਹਮੇਸ਼ਾ ਜਿਹੜਾ ਸ਼ਰਨ ਵਿੱਚ ਆਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਅਥਵਾ ਗੁਰੂ ਉਹਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੁਣਦਾ। ਸਤਸੰਗਤ ਜੀ, ਜਿਹੜਾ ਵੀ ਉਸ ਮਾਲਕ ਦੀ ਸ਼ਰਨ ਵਿੱਚ ਆ ਜਾਵੇ, ਉਹ ਨਾਰਾਇਣ ਪਰਮੇਸ਼ੁਰ ਵਾਹਿਗੁਰੂ ਉਸ ਨੂੰ ਆਪਣੇ ਗਲੇ ਲਾ ਲੈਂਦਾ ਹੈ, ਫਿਰ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਪਹੁੰਚਦਾ। ਪਰਮੇਸ਼ੁਰ ਆਪ ਉਹਦੀ ਰੱਖਿਆ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਿਆ ਕਰ, ਹੇ ਸਤਿਗੁਰੂ, ਹੇ ਵਾਹਿਗੁਰੂ ਅਕਾਲ ਪੁਰਖ, ਕਿਰਪਾ ਕਰਕੇ ਸਾਨੂੰ ਇਹ ਮਿੱਥੇ ਹੋਏ ਨਾਸਵੰਤ ਸੰਸਾਰ ਤੋਂ ਬਚਾਉਣਾ ਕਰੋ।
ਦੀਨਾ ਨਾਥ ਭਗਤ ਪਰਾਇਣ।
ਦੀਨਾ ਨਾਥ ਸਤਸੰਗਤ ਜੀ ਉਹ ਗਰੀਬਾਂ ਦਾ ਮਾਲਕ ਹੈ। ਇਹ ਵੱਖਰੀ ਗੱਲ ਹੈ ਕਿ ਗਰੀਬ ਗਰੀਬੀ ਦੀ ਹਾਲਤ ਕਰਕੇ ਆਪਣੇ ਮਾਲਕ ਦੀ ਪਹਿਚਾਣ ਨਹੀਂ ਕਰਦੇ। ਉਹ ਗਰੀਬੀ ਦੀ ਹਾਲਤ ਵਿੱਚ ਗਰੀਬੀ ਦੂਰ ਕਰਨ ਵਾਸਤੇ ਇੱਧਰ ਉੱਧਰ ਭਟਕਦੇ ਰਹਿੰਦੇ ਨੇ। ਕੋਈ ਕਬਰਾਂ 'ਤੇ ਜਾ ਕੇ ਤੇਲ ਪਾਉਂਦਾ ਵੀ ਮੈਂ ਅਮੀਰ ਬਣ ਜਾਵਾਂ, ਕੋਈ ਮੜੀਆਂ 'ਤੇ ਜਾ ਕੇ ਦੀਵੇ ਜਗਾਉਂਦਾ ਵੀ ਮੈਂ ਅਮੀਰ ਬਣ ਜਾਵਾਂ। ਥਾਂ ਥਾਂ 'ਤੇ ਇਹ ਜੀਵ ਭਟਕਦਾ ਫਿਰਦਾ ਹੈ ਗਰੀਬੀ ਦੂਰ ਕਰਨ ਵਾਸਤੇ, ਪਰ ਹਜ਼ੂਰ ਕਹਿੰਦੇ ਹੇ ਜੇ ਤੂੰ ਗਰੀਬੀ ਦੂਰ ਕਰਨੀ ਹੈ ਨਾ, ਤੇ ਫਿਰ ਉਹ ਦੀਨਾਂ ਦਾ ਨਾਥ ਹੈ, ਗਰੀਬਾਂ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ੁਰ, ਉਹਦੇ ਨਾਲ ਜੁੜ। ਉਸ ਦੇ ਨਾਲ ਜੁੜਿਆ ਤੇਰੀ ਬਾਹਰ ਦੀ ਗਰੀਬੀ ਦੂਰ ਹੋਵੇਗੀ ਤੇ ਤੇਰੇ ਅੰਦਰ ਗਰੀਬੀ ਵੱਸ ਜਾਵੇਗੀ। ਕਰ ਕਿਰਪਾ ਜਿਸਕਾ ਹਿਰਦਾ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਸਤਸੰਗਤ ਜੀ, ਜਿਸ ਦੇ ਹਿਰਦੇ ਵਿੱਚ ਗਰੀਬੀ ਵੱਸ ਜਾਵੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਨੂੰ ਇੱਥੇ ਮੁਕਤੀ ਦੀ ਪ੍ਰਾਪਤੀ ਅੱਗੇ ਪਰਲੋਕ ਦੇ ਅੰਦਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਬਾਹਰਲੀ ਗਰੀਬੀ ਕਰਕੇ ਮਨੁੱਖ ਗਰੀਬ ਨਹੀਂ ਹੁੰਦਾ ਜਿੰਨਾ ਚਿਰ ਉਹ ਅੰਦਰ ਗਰੀਬੀ ਨਾ ਵਸੇ, ਅਤੇ ਗਰੀਬੀ ਵੀ ਉਸ ਮਾਲਕ ਦੀ ਕਿਰਪਾ ਨਾਲ ਹੀ ਵਸਦੀ ਹੈ। ਸਾਧ ਸੰਗਤ ਜੀ, ਗਰੀਬੀ ਤੋਂ ਭਾਵ ਨਿਮਰਤਾ, ਉਹ ਵਾਹਿਗੁਰੂ ਕਿਰਪਾ ਕਰੇ ਤਾਂ ਜੀਵ ਦੇ ਹਿਰਦੇ ਅੰਦਰ ਨਿਮਰਤਾ ਵਸ ਜਾਂਦੀ ਹੈ। ਜਿਹਦੇ ਅੰਦਰ ਨਿਮਰਤਾ ਵਸ ਜਾਂਦੀ ਹੈ ਉਹ ਇੱਥੇ ਵੀ ਮੁਕਤਾ ਅਤੇ ਅੱਗੇ ਪਰਲੋਕ ਵਿੱਚ ਵੀ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਦੀਨਾਨਾਥ ਭਗਤ ਪਰਾਇਣ, ਉਹ ਗਰੀਬਾਂ ਦਾ ਮਾਲਕ ਹੈ, ਗਰੀਬਾਂ ਦਾ ਮਸੀਹਾ ਹੈ ਅਤੇ ਭਗਤਾਂ ਦਾ ਪਰਾਇਣ ਆਸਰਾ ਰੂਪ ਹੈ। ਜਿਹੜੇ ਭਗਤੀ ਕਰਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ, ਵਾਹਿਗੁਰੂ ਗੁਰਮੰਤਰ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ, ਬਾਣੀ ਪੜ੍ਹਦੇ ਨੇ, ਸਾਧ ਸੰਗਤ ਜੀ ਉਹਨਾਂ ਦਾ ਆਸਰਾ ਰੂਪ ਹੈ। ਉਹਨਾਂ ਦੇ ਨਾਲ ਉਹ ਬਹੁਤਾ ਪਿਆਰ ਕਰਦਾ ਹੈ। ਭਗਤ ਜਨਾ ਹਰ ਮਾਂ ਪਿਓ ਬੇਟਾ, ਉਹਨਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਉਸ ਵਾਹਿਗੁਰੂ ਨਾਲ ਜੁੜ ਜਾਂਦੀਆਂ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਭਗਤਾਂ ਦਾ ਪਰਾਇਣ ਆਸਰਾ ਰੂਪ ਹੈ, ਭਗਤਾਂ ਨੂੰ ਆਸਰਾ ਦਿੰਦਾ ਹੈ। ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਅਨਾਥਾਂ ਨਾਥ ਭਗਤ ਭੈ ਮੇਟਨ।
ਸਤਿ ਸੰਗਤ ਜੀ, ਉਹ ਅਨਾਥਾਂ ਦਾ ਨਾਥ ਹੈ। ਜਿਹੜੇ ਅਨਾਥ ਹਨ, ਯਤੀਮ ਹਨ, ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਬੇਆਸਰੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਉਹ ਨਾਥ ਹੈ, ਉਹਨਾਂ ਦਾ ਮਾਲਕ ਹੈ, ਉਹਨਾਂ ਦਾ ਸਹਾਰਾ ਹੈ, ਆਸਰਾ ਹੈ। ਜਿਵੇਂ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਜੁਟੇ ਹੋਏ ਸਨ ਅਤੇ ਅੰਮ੍ਰਿਤ ਵੇਲੇ ਆਪ ਜਲਦੀ ਗਾਗਰ ਲੈ ਕੇ ਆ ਰਹੇ ਸੀ, ਕਿਲੇ ਨਾਲ ਅੜ ਕੇ ਆਪ ਡਿੱਗ ਪਏ ਅਤੇ ਜੁਲਾਹੇ ਨੇ ਜੁਲਾਹੀ ਨੂੰ ਪੁੱਛਿਆ, ਭਾਗਵਾਨੇ ਕੌਣ ਹੈ ਬਾਹਰ ਖੜਕਾ ਹੋਇਆ ਹੈ? ਅਤੇ ਜੁਲਾਹੀ ਦੇ ਮੁੱਖੋਂ ਨਿਕਲਿਆ ਸੀ, ਅਮਰੂ ਨਥਾਵਾਂ ਹੈ। ਜਿਹੜਾ ਆਪਣੇ ਕੁੜਮਾਂ ਦੇ ਘਰ ਵਿੱਚ ਆ ਕੇ ਪਾਣੀ ਢੋ ਕੇ ਗੁਜ਼ਾਰਾ ਕਰਦਾ ਹੈ। ਔਰ ਗਰੀਬ ਨੂੰ ਅੱਜ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕਮਲੀਏ ਮੈਨੂੰ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਥਾਂ ਮਿਲੀ ਹੋਈ ਹੈ। ਜਦੋਂ ਆਪ ਆਏ, ਸਤਿਗੁਰਾਂ ਦਾ ਇਸ਼ਨਾਨ ਕਰਵਾਇਆ ਤਾਂ ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੁੱਟ ਕੇ ਗਲ ਰੱਕੜੀ ਪਾ ਲਈ ਅਤੇ ਨਾਲ ਵਚਨ ਕੀਤਾ ਸੀ, ਅਮਰਦਾਸ ਨਿਮਾਣਿਆਂ ਦਾ ਮਾਣ, ਅਮਰਦਾਸ ਨਿਤਾਣਿਆਂ ਦਾ ਤਾਣ, ਅਮਰਦਾਸ ਨਿਥਾਵਿਆਂ ਦਾ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਇਹ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਹੀ ਬਚਨਾਂ ਦੁਆਰਾ ਗੁਰੂ ਅਮਰਦਾਸ ਜੀ 'ਤੇ ਬਖਸ਼ਿਸ਼ਾਂ ਕੀਤੀਆਂ ਸਨ। ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਉਹ ਨਿਆਸਰੇ ਵੀ ਆਏ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਸੀ, ਜਿਨ੍ਹਾਂ ਦੇ ਸਰੀਰ ਦੇ ਉੱਤੇ ਕੁਸ਼ਟ ਰੋਗ ਹੋ ਚੁੱਕਾ ਸੀ, ਸਤਿਗੁਰੂ ਦੇ ਦਰਬਾਰ ਵਿੱਚ ਆਏ ਅਤੇ ਉਹਨਾਂ ਨੂੰ ਥਾਂ ਪ੍ਰਾਪਤ ਹੋਈ। ਅਨਾਥਾਂ ਨਾਥ ਨਿਆਸਰਿਆਂ ਦਾ ਆਸਰਾ ਹੈ, ਭਗਤ ਭੈ ਮੇਟਣ। ਅਤੇ ਸਾਧ ਸੰਗਤ ਜੀ, ਸਾਰੇ ਭਗਤਾਂ ਦੇ ਸਾਰੇ ਭੈ ਡਰ ਨੂੰ ਦੂਰ ਕਰਨ ਵਾਲਾ ਹੈ ਪਰਮੇਸ਼ੁਰ।
ਸਾਧ ਸੰਗ ਜਮ ਦੂਤ ਨਾ ਭੇਟਣ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਧ ਸੰਗਤ ਕਰਦੇ ਨੇ, ਹਰ ਰੋਜ਼ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ, ਸਾਧ ਸੰਗਤ ਜੀ ਜਮ ਦੂਤ ਨਾ ਭੇਟਣ, ਉਹਨਾਂ ਗੁਰਸਿੱਖਾਂ ਦਾ ਉਹਨਾਂ ਮਨੁੱਖਾਂ ਦਾ ਜਮਦੂਤਾਂ ਨਾਲ ਮਿਲਾਪ ਨਹੀਂ ਹੁੰਦਾ। ਜਮਦੂਤ ਉਹਨਾਂ ਨੂੰ ਛੋਹ ਨਹੀਂ ਸਕਦੇ ਜਿਹੜੇ ਰੋਜ਼ਾਨਾ ਸਾਧ ਸੰਗਤ ਕਰਦੇ, ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ। ਸੰਗਤ ਕਾ ਗੁਣ ਬਹੁਤ ਅਦਕਾਈ, ਪਰ ਸੂਆ ਗਣਕ ਉਧਾਰੇ। ਸੰਗਤ ਦਾ ਗੁਣ ਬਹੁਤ ਵੱਡਾ ਹੈ। ਸੰਗਤ ਕਰਨੀ ਸਤਸੰਗਤ ਜੀ ਬਹੁਤ ਲਾਜ਼ਮੀ ਹੈ, ਔਰ ਸੰਗਤ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਧ ਸੰਗਤ ਕਰਦੇ ਨੇ ਜਮਦੂਤ ਉਹਨਾਂ ਤੱਕ ਨਹੀਂ ਪਹੁੰਚਦੇ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਜਿਵੇਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਨਾਹ ਹੈ ਅਨਾਹ ਤੋਂ ਅਨਾਹ ਛੁੱਟ ਹੈ, ਨਿਗਟ ਨਾ ਜਾਈਏ ਉਹ ਦੂਤ। ਧਰਮਰਾਏ ਨੇ ਆਪਣੇ ਦੂਤਾਂ ਨੂੰ ਤਗੀਦ ਕੀਤੀ ਹੈ, ਪੱਕੀ ਕੀਤੀ ਹੈ ਕਿ ਜਿੱਥੇ ਪਰਮੇਸ਼ਰ ਦੇ ਪਿਆਰੇ ਗੁਰਸਿੱਖ ਸਾਧੂ ਮਹਾਤਮਾ ਜਨ ਬੈਠ ਕੇ ਪ੍ਰਭੂ ਦੀ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ, ਸਿਫਤ ਸਲਾਹ ਕਰਦੇ ਨੇ, ਉਹਨਾਂ ਦੇ ਨੇੜੇ ਨਾ ਜਾਇਓ। ਜੇ ਕਦੇ ਤੁਸੀਂ ਉਹਨਾਂ ਦੇ ਨੇੜੇ ਚਲੇ ਗਏ, ਨਾ ਤੁਸੀਂ ਨਾ ਮੈਂ ਅਤੇ ਨਾ ਹੀ ਇਹ ਆਪਣੀ ਜਨਪੁਰੀ ਛੁੱਟੇਗੀ, ਫਿਰ ਆਪਣਾ ਛੁਟਕਾਰਾ ਨਹੀਂ। ਇਸ ਕਰਕੇ ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਤਸੰਗਤ ਕਰਦੇ ਨੇ, ਸਾਧ ਸੰਗਤ ਕਰਦੇ ਨੇ, ਜਮਦੂਤ ਉਹਨਾਂ ਤੱਕ ਪਹੁੰਚ ਨਹੀਂ ਸਕਦੇ।
ਜੀਵਨ ਰੂਪ ਅਨੂਪ ਦਇਆਲਾ,
ਉਹ ਪਰਮੇਸ਼ਰ ਵਾਹਿਗੁਰੂ ਜੀਵਨ ਰੂਪ ਹੈ, ਉਪਮਾ ਤੋਂ ਰਹਿਤ ਹੈ, ਦਇਆ ਦਾ ਘਰ ਹੈ। ਜੀਵਨ ਨੂੰ ਸਤਸੰਗਤ ਜੀ ਜੀਵਨ ਦਾਨ ਦੇਣ ਵਾਲਾ ਹੈ, ਔਰ ਇਸੇ ਤਰ੍ਹਾਂ ਅਰੂਪ ਸੁੰਦਰਤਾਈ ਦਾ ਵੀ ਅਰਥ ਇੱਥੇ ਵਿਦਵਾਨਾਂ ਨੇ ਕੀਤਾ ਹੈ। ਜਿੱਥੇ ਪਰਮੇਸ਼ਰ ਜੀਵਨ ਦਾਨ ਦੇਣ ਵਾਲਾ ਹੈ, ਉੱਥੇ ਪਰਮੇਸ਼ਰ ਨੇ ਜੀਵਾਂ ਨੂੰ ਸੁੰਦਰਤਾਈ ਵੀ ਬਖਸ਼ਿਸ਼ ਕੀਤੀ ਹੈ। ਆਪ ਉਪਮਾ ਤੋਂ ਰਹਿਤ ਹੈ, ਦਇਆ ਦਾ ਘਰ ਹੈ, ਉਸ ਪਰਮੇਸ਼ਰ ਦੀ ਹੋਰ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸਤਸੰਗਤ ਜੀ, ਹੋਰ ਕਿਸੇ ਵਸਤੂ ਨਾਲ ਪਰਮੇਸ਼ਰ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਵੀ ਪਰਮੇਸ਼ਰ ਫਲਾਣੇ ਵਰਗਾ ਹੈ। ਅਸੀਂ ਸੰਸਾਰ ਦੇ ਅੰਦਰ ਕਈ ਵਾਰ ਮਨੁੱਖਾਂ ਦੀ ਬਾਬਤ ਤਾਂ ਕਹਿ ਸਕਦੇ ਹਾਂ ਕਿ ਉਹ ਆਪਣੇ ਪਿਤਾ ਵਰਗਾ ਹੈ, ਉਹ ਆਪਣੀ ਮਾਤਾ ਵਰਗਾ ਹੈ, ਉਹ ਆਪਣੇ ਭਰਾ ਵਰਗਾ ਹੈ, ਉਹ ਆਪਣੀ ਭੈਣ ਵਰਗਾ ਹੈ, ਪਰ ਪਰਮੇਸ਼ਰ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹ ਆਪਣੇ ਵਰਗਾ ਆਪ ਹੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜੀਵਨ ਰੂਪ ਅਨੂਪ ਦਇਆਲਾ, ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ ਹੈ, ਸੁੰਦਰਤਾਈ ਦੇਣ ਵਾਲਾ, ਉਪਮਾ ਤੋਂ ਰਹਿਤ ਦਇਆ ਦਾ ਘਰ ਹੈ।
ਰਾਵਣ ਗੁਣਾ ਕਟੀਐ ਜਮ ਜਲ,
ਰਾਵਣ ਦਾ ਅਰਥ ਹੈ ਉਚਾਰਨ ਕਰਨਾ। ਸਤਿਗੁਰੂ ਜੀ ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰੀਏ, ਗੁਣ ਗਾਈਏ, ਕੱਟੀਏ ਜਮ ਜਾਲਾ, ਅਤੇ ਜਮਾਂ ਦਾ ਜਾਲ, ਜਮਾਂ ਦੀ ਫਾਹੀ ਜਿਹੜੀ ਹੈ ਨਾ ਸਤਸੰਗਤ ਜੀ, ਉਹ ਕੱਟੀ ਜਾਂਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਕਥਨ ਕੀਤਾ, ਗੁਣ ਗਾਏ, ਸਿਫਤ ਸਲਾਹ ਕੀਤੀ, ਸਤਸੰਗਤ ਜੀ ਉਹਨਾਂ ਦੀ ਜਮਾਂ ਦੀ ਫਾਹੀ ਕੱਟੀ ਗਈ, ਉਹ ਜਮਾਂ ਦੇ ਵਸ ਨਹੀਂ ਪੈਂਦੇ ਉਹਨਾਂ ਨੂੰ, ਤਾਂ ਫਿਰ ਅੰਤ ਸਮੇਂ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਹੁੰਦੇ ਨੇ ਉਹਨਾਂ ਨੂੰ, ਤਾਂ ਅੰਤ ਸਮੇਂ ਪੰਜਾਂ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਜਮਾਂ ਦੀ ਫਾਹੀ ਉਹਨਾਂ ਦੀ ਕੱਟੀ ਜਾਂਦੀ ਹੈ।
ਅੰਮ੍ਰਿਤ ਨਾਮ ਰਸਨ ਨਿਤ ਜਾਪੈ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਅੰਮ੍ਰਿਤ ਨਿਤ ਰੋਜ਼ਾਨਾ ਹੀ ਰਸਨਾਂ ਦੇ ਨਾਲ ਜਾਪਾ ਜਪਣਾ ਕਰੇ। ਜਿਵੇਂ ਹਜ਼ੂਰ ਨੇ ਗੁਰਬਾਣੀ ਰਾਹੀਂ ਸਾਨੂੰ ਉਪਦੇਸ਼ ਦਿੰਦਿਆਂ ਕਿਹਾ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ। ਨਿਤਾ ਪ੍ਰਤੀ ਰੋਜ਼ਾਨਾ ਉੱਠ ਕੇ ਅਤੇ ਬਾਣੀ ਗਾਇਨ ਕਰੋ, ਬਾਣੀ ਪੜ੍ਹੋ, ਗੁਰਬਾਣੀ ਨੂੰ ਵਿਚਾਰੋ। ਇਸੇ ਤਰ੍ਹਾਂ ਹਜ਼ੂਰ ਨੇ ਦਰਸਾਇਆ ਕਿ ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ, ਜੋ ਸਿਮਰੈ ਸੋ ਜੀਵੈ। ਹੇ ਪਰਮੇਸ਼ੁਰ, ਤੇਰਾ ਨਾਮ ਅੰਮ੍ਰਿਤ ਹੈ ਅਤੇ ਜਿਹੜਾ ਨਾਮ ਅੰਮ੍ਰਿਤ ਨੂੰ ਜਪਦਾ ਹੈ, ਸਤਸੰਗਤ ਜੀ, ਉਹਨੂੰ ਨਾਮ ਅੰਮ੍ਰਿਤ ਦੁਆਰਾ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਨਿਤ ਰੋਜ਼ਾਨਾ ਹੀ ਨਾਮ ਅੰਮ੍ਰਿਤ ਰਸਨਾ ਦੁਆਰਾ ਜਪਣਾ ਕਰੇ। ਸਤਸੰਗਤ ਜੀ, ਹਜ਼ੂਰ ਨੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ ਵੀ ਜਿਹੜੀ ਰਸਨਾ ਨਾਮ ਨਹੀਂ ਜਪਦੀ, ਉਹਨੂੰ ਤੇ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਹੈ। ਰਸਨਾ ਜਪਾ ਨਾ ਨਾਮ, ਤਿਲ ਤਿਲ ਕਰ ਕੱਟੀਆ, ਹਰ ਹਾਂ ਜਦ ਬਿਸਰਾ ਗੋਬਿੰਦ ਰਾਏ, ਦਿਨੋ ਦਿਨ ਘਟੀਆ। ਜੇ ਰਸਨਾ ਨਾਮ ਨਹੀਂ ਜਪਦੀ ਤੇ ਸਤਿਗੁਰੂ ਜੀ ਕਹਿੰਦੇ ਫਿਰ ਰਸਨਾ ਦਾ ਫਾਇਦਾ ਵੀ ਕੀ ਹੈ? ਕਿਉਂਕਿ ਰਸਨਾ ਜਬਾਨ ਪਰਮੇਸ਼ੁਰ ਨੇ ਨਾਮ ਜਪਣ ਵਾਸਤੇ ਸਾਨੂੰ ਦਿੱਤੀ ਹੈ, ਤੇ ਅਸੀਂ ਇਸ ਦੀ ਦੁਰਵਰਤੋਂ ਕਰਨ ਲੱਗ ਪਏ। ਇਸ ਰਸਨਾ ਨੂੰ ਅਸੀਂ ਰਸਾਂ ਕਸਾਂ ਵਿੱਚ ਜੋੜ ਲਿਆ, ਨਿੰਦਿਆ ਤੂਲੀ ਵਿੱਚ ਲਾ ਲਿਆ, ਪਰ ਜਿਸ ਅਰਥ, ਜਿਸ ਵਾਸਤੇ ਪਰਮੇਸ਼ੁਰ ਨੇ ਸਾਨੂੰ ਇਹ ਜ਼ਬਾਨ ਦਿੱਤੀ ਸੀ, ਅਸੀਂ ਜ਼ਬਾਨ ਨੂੰ ਉਸ ਪਾਸੇ ਲਾਇਆ ਨਹੀਂ। ਇਹ ਰਸਨਾ ਤੂੰ ਅਨਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤਾ, ਜਿੱਚਰ ਹਰ ਰਸ ਪੱਲਾ ਨਾ ਪਾਏ। ਸਤਿਗੁਰੂ ਜੀ ਕਹਿੰਦੇ, ਹੇ ਰਸਨਾ ਤੂੰ ਹੋਰ ਹੋਰ ਰਸਾਂ ਦੇ ਵਿੱਚ ਰਚੀ ਹੋਈ ਹੈ, ਤੇਰੀ ਪਿਆਸ ਨਹੀਂ ਮਿਟੇਗੀ ਜਿੰਨਾ ਚਿਰ ਤੇਰੇ ਪੱਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸ ਨਹੀਂ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਕਹਿੰਦੇ, ਨਿਤ ਰੋਜ਼ਾਨਾ ਉੱਠ ਕੇ ਰਸਨਾ ਦੇ ਨਾਲ ਸਤਸੰਗਤ ਜੀ ਉਸ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਪਣਾ ਚਾਹੀਦਾ ਹੈ। ਜਿੱਥੇ ਰਸਨਾ ਦੇ ਨਾਲ ਜਪਣਾ, ਉੱਥੇ ਕੰਨਾਂ ਦੇ ਨਾਲ ਸੁਣਨਾ ਵੀ ਹੈ। ਜਦੋਂ ਰਸਨਾ ਨਾਲ ਜਪਾਂਗੇ, ਕੰਨਾਂ ਨਾਲ ਸੁਣਾਂਗੇ, ਫਿਰ ਮਨ ਦਾ ਟਿਕਾਓ ਬਣੇਗਾ।
ਰੋਗ ਰੂਪ ਮਾਇਆ ਨਾ ਵਿਆਪੈ,
ਸਭ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ, ਫਿਰ ਰੋਗ ਹਉਮੈ ਦਾ ਰੋਗ ਜਿਹੜਾ ਨਾ, ਜਿਹਦੀ ਬਾਬਤ ਹਜ਼ੂਰ ਨੇ ਕਿਹਾ ਹਉਮੈ ਦੀਰਘ ਰੋਗ ਹੈ, ਹਉਮੈ ਬਹੁਤ ਵੱਡਾ ਰੋਗ ਹੈ। ਸੰਸਾਰ ਦੇ ਅੰਦਰ ਕੁਛ ਰੋਗ ਬੜੇ ਤਗੜੇ ਰੋਗ ਨੇ, ਸਤਸੰਗਤ ਜਿਵੇਂ ਕੈਂਸਰ ਦਾ ਰੋਗ ਹੈ ਜਾਂ ਸ਼ੂਗਰ ਦਾ ਰੋਗ ਹੈ, ਕਈ ਰੋਗ ਜਿਹੜੇ ਨੇ ਬੜੇ ਭਿਆਨਕ ਰੋਗ ਨੇ, ਪਰ ਹਜ਼ੂਰ ਨੇ ਦਰਸਾਇਆ ਇਹਨਾਂ ਸਾਰਿਆਂ ਰੋਗਾਂ ਨਾਲੋਂ ਭਿਆਨਕ ਰੋਗ ਹੈ ਹਉਮੈ ਦਾ ਰੋਗ। ਹਉਮੈ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦਾਰੂ ਭੀਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ। ਜੇ ਵਾਹਿਗੁਰੂ ਆਪਣੀ ਕਿਰਪਾ ਕਰੇ, ਜੀਵ ਗੁਰ ਸ਼ਬਦ ਨਾਲ ਜੁੜ ਜਾਵੇ, ਤਾਂ ਸਤਸੰਗਤ ਜੀ ਨਾਮ ਜਪ ਕੇ ਇਹ ਹਉਮੈ ਦੇ ਰੋਗ ਤੋਂ ਛੁਟਕਾਰਾ ਪਾ ਸਕਦਾ ਹੈ। ਰੋਗ ਰੂਪ ਮਾਇਆ ਨਾ ਵਿਆਪੈ। ਫਿਰ ਇਸੇ ਤਰ੍ਹਾਂ ਸਤਸੰਗਤ ਜੀ, ਜੋ ਰੂਪ ਹੈ ਸੋ ਇਸੇ ਤਰ੍ਹਾਂ ਮਾਇਆ ਆਦਿਕ, ਇਹ ਮਾਇਆ ਦੇ ਹੀ ਸਤਸੰਗਤ ਜੀ ਰੂਪ ਦਰਸਾਏ ਨੇ ਵਿਦਵਾਨਾਂ ਨੇ। ਰੋਗ ਰੂਪ ਅਤੇ ਮਾਇਆ ਉਹਨਾਂ ਨੂੰ ਪੋਹ ਨਹੀਂ ਸਕਦੀ ਜਿਹੜੇ ਨੇਤਰ ਜਾਨਾ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਜਪ ਗੋਬਿੰਦ ਸੰਗੀ ਸਭ ਤਾਰੇ,
ਹਜ਼ੂਰ ਕਹਿੰਦੇ ਜਪ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਸਾਰੇ ਸੰਗੀ ਸਾਥੀਆਂ ਨੂੰ ਉਤਾਰ ਲੈਂਦੇ ਨੇ, ਆਪ ਤਰੇ ਤਾਰੇਨ ਸ੍ਰਿਠਾ ਆਪ ਵੀ ਤਰ ਜਾਂਦੇ ਨੇ ਅਤੇ ਸ੍ਰਿਸ਼ਟੀ ਦੇ ਲੋਕਾਂ ਨੂੰ ਵੀ ਤਾਰਦੇ ਨੇ, ਆਪ ਵੀ ਤਰ ਜਾਂਦੇ ਨੇ ਅਤੇ ਸਤਸੰਗਾਂ ਵੀ ਆਪਣੇ ਸੰਗੀ ਸਾਥੀਆਂ ਨੂੰ ਵੀ ਉਹ ਤਾਰ ਲੈਂਦੇ ਹਨ।
ਉਹ ਤਨਾਹੀ ਪੰਚ ਬਟਵਾਰੇ,
ਸਤਿਗੁਰੂ ਜੀ ਕਹਿੰਦੇ ਨੇ ਪੰਜ ਜਿਹੜੇ ਰਾਹ ਮਾਰ ਨੇ ਨਾ, ਰਾਹ ਮਾਰ ਉਹਨਾਂ ਨੂੰ ਬਟਵਾਰੇ ਕਿਹਾ ਜਾਂਦਾ ਹੈ, ਜਿਹੜੇ ਰਾਹ ਵਿੱਚ ਖਲੋ ਕੇ ਲੋਕਾਂ ਨੂੰ ਲੁੱਟਣ ਉਹਨਾਂ ਨੂੰ ਰਾਹ ਮਾਰ ਕਿਹਾ ਜਾਂਦਾ। ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਪੰਜ ਰਾਹ ਮਾਰ ਨੇ ਨਾ, ਇਹ ਪੋਹ ਨਹੀਂ ਸਕਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸੇ ਤਰ੍ਹਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਪੰਜ ਬਟਵਾਰੇ ਨੇ ਇਹ ਪੋਹ ਨਹੀਂ ਸਕਦੇ, ਜੀਵ ਦੇ ਨੇੜੇ ਨਹੀਂ ਆ ਸਕਦੇ।
ਮਨ ਬਚ ਕ੍ਰਮ ਪ੍ਰਭ ਏਕ ਧਿਆਏ,
ਬੇਨਤੀ ਕੀਤੀ ਮਹਾਰਾਜ ਤੁਸੀਂ ਵਾਰ ਵਾਰ ਸਾਨੂੰ ਕਹਿੰਦੇ ਕਿ ਨਾਮ ਜਪੋ, ਨਾਮ ਧਿਆਵੋ, ਸਿਮਰਨ ਭਜਨ ਕਰੋ, ਮਹਾਰਾਜ ਕਰੀਏ ਕਿਵੇਂ, ਆਪ ਸਾਨੂੰ ਯੁਗਤੀ ਦੱਸੋ। ਤਾਂ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਬਾਚ ਕ੍ਰਮ ਪ੍ਰਭ ਏਕ ਧਿਆਏ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇੱਕ ਪ੍ਰਭੂ ਨੂੰ ਹੀ ਧਿਆਉਣਾ ਕਰੋ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਸ ਵਾਹਿਗੁਰੂ ਦੇ ਨਾਲ ਜੁੜੇ ਰਹਿਣਾ।
ਸਰਬ ਫਲਾ ਸੋਈ ਜਨ ਪਾਏ,
ਜਿਹੜਾ ਸੇਵਕ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਇੱਕ ਪ੍ਰਭੂ ਨੂੰ ਧਿਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਸੇਵਕ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ।
ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ,
ਪ੍ਰਭੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਸੋ ਜੀਵ ਨੂੰ ਆਪਣਾ ਹੀ ਬਣਾ ਲਿਆ ਹੈ।
ਕੇਵਲ ਨਾਮ ਭਗਤ ਰਸ ਦੀਨਾ,
ਤੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਪ੍ਰੇਮੀਆਂ ਨੇ, ਮਹਾਰਾਜ ਜਿਸ ਨੂੰ ਕੋਈ ਆਪਣਾ ਬਣਾ ਲੈਂਦਾ ਉਹਨੂੰ ਕੁਛ ਦਿੰਦਾ ਹੀ ਆ, ਜੇ ਕੋਈ ਕਿਸੇ ਨੂੰ ਆਪਣਾ ਮਤਵੰਨਾ ਪੁੱਤਰ ਬਣਾਉਂਦਾ ਹੈ ਨਾ, ਤੇ ਉਹ ਆਪਣੀ ਜ਼ਮੀਨ ਜਾਇਦਾਦ ਉਹਦੇ ਨਾਮ ਲਗਵਾ ਦਿੰਦਾ ਮਹਾਰਾਜ। ਤੇ ਆਪ ਜੀ ਕਹਿ ਰਹੇ ਕਿ ਪ੍ਰਭੂ ਨੇ ਕਿਰਪਾ ਕਰਕੇ ਸੋ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਆਪਣਾ ਸੇਵਕ ਬਣਾ ਲਿਆ, ਤੇ ਪਰਮੇਸ਼ਰ ਨੇ ਇਹਨੂੰ ਦਿੱਤਾ ਕੀ? ਤੇ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੇਵਲ ਨਾਮ ਭਗਤ ਰਸ ਦੀਨਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੇਵਲ ਆਪਣਾ ਨਾਮ ਅਤੇ ਭਗਤੀ ਦਾ ਰਸ ਇਸ ਜੀਵ ਨੂੰ ਦੇਣਾ ਕੀਤਾ, ਜਿਹਨਾਂ ਨੂੰ ਉਹ ਆਪਣੇ ਬਣਾ ਲੈਂਦਾ ਹੈ ਨਾ। ਸਤਸੰਗਤ ਜੀ ਇਹ ਸਭ ਤੋਂ ਵੱਡੀ ਦਾਤ ਉਹਨਾਂ ਨੂੰ ਦਿੰਦਾ ਹੈ, ਨਾਮ ਦੀ ਦਾਤ ਤੇ ਭਗਤੀ ਦਾ ਰਸ ਉਹਨਾਂ ਦੇ ਪੱਲੇ ਪਾਉਂਦਾ ਹੈ।
ਆਦ ਮੱਧ ਅੰਤ ਪ੍ਰਭ ਸੋਈ,
ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਸ੍ਰਿਸ਼ਟੀ ਦੇ ਆਦ ਕਾਲ ਵਿੱਚ ਵੀ ਸੀ, ਹੁਣ ਮੱਧ ਕਾਲ ਵਿੱਚ ਵੀ ਹੈ, ਅਤੇ ਅੰਤ ਨੂੰ ਵੀ ਉਹ ਪਰਮੇਸ਼ਰ ਹੋਵੇਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਸਤਸੰਗਤ ਜੀ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ, ਉਹ ਪਰਮੇਸ਼ਰ ਉਦੋਂ ਵੀ ਸੱਚ ਸਰੂਪ ਸੀ। ਜਦੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਯੁੱਗਾਂ ਦੀ ਆਰੰਭਤਾ ਹੋ ਗਈ, ਉਦੋਂ ਵੀ ਉਹ ਪਰਮੇਸ਼ਰ ਸੱਚ ਸਰੂਪ ਸੀ, ਹੁਣ ਵੀ ਉਹ ਸੱਚ ਸਰੂਪ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਪਰਮੇਸ਼ਰ ਸੱਚ ਸਰੂਪ ਹੋਵੇਗਾ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਵਿੱਚ ਵੀ ਪੂਰਾ ਸੀ, ਮੱਧ ਕਾਲ ਵਿੱਚ ਵੀ ਪੂਰਾ ਹੈ, ਅੰਤ ਨੂੰ ਵੀ ਉਹ ਪਰਮੇਸ਼ਰ ਪੂਰਾ ਹੋਵੇਗਾ, ਅਥਵਾ ਜੀਵ ਦੇ ਜਨਮ ਤੋਂ ਪਹਿਲਾਂ ਵੀ ਉਹ ਪਰਮੇਸ਼ਰ ਪੂਰਾ ਸੀ, ਜੀਵ ਦੇ ਜਨਮ ਤੋਂ ਬਾਅਦ ਮੱਧ ਕਾਲ ਜਿਹੜਾ ਇਹਦੇ ਵਿੱਚ ਵੀ ਉਹ ਪੂਰਾ ਹੈ, ਅਤੇ ਅਖੀਰ ਨੂੰ ਵੀ ਉਹ ਪਰਮੇਸ਼ਰ ਇਹਦੀ ਰੱਖਿਆ ਕਰਨ ਵਾਲਾ ਹੈ। ਆਦਿ ਵਿੱਚ ਵੀ ਇਹਦੀ ਰੱਖਿਆ ਕਰਦਾ ਰਿਹਾ, ਮਾਤਾ ਦੇ ਉਦਰ ਵਿੱਚ ਵੀ ਉਹਨੇ ਰੱਖਿਆ ਕੀਤੀ, ਸੰਸਾਰ ਵਿੱਚ ਵੀ ਰੱਖਿਆ ਕੀਤੀ, ਅਤੇ ਸਤਸੰਗਾਂ ਜੀ ਫਿਰ ਅਖੀਰ ਨੂੰ ਵੀ ਉਹ ਬਾਂਹ ਫੜਦਾ, ਐਸਾ ਨਹੀਂ ਵੀ ਉਹ ਬਾਂਹ ਛੱਡ ਕੇ ਪਾਸੇ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਆਦਿ ਵਿੱਚ ਵੀ, ਮੱਧ ਵਿੱਚ ਵੀ, ਤੇ ਅਖੀਰ ਨੂੰ ਹੀ ਉਹ ਪਰਮੇਸ਼ਰ ਸਹਾਇਤਾ ਕਰਦਾ ਹੈ।
ਨਾਨਕ ਤਿਸ ਬਿਨ ਅਵਰ ਨਾ ਕੋਈ।
ਹਜ਼ੂਰ ਗੁਰੂ ਬਣਵਾਸ ਸਤਿਗੁਰੂ ਪਾਤਸ਼ਾਹ ਵੀ ਕਥਨ ਕਰਦੇ ਨੇ, ਉਸ ਪਰਮਾਤਮਾ ਤੋਂ ਬਗੈਰ ਇਸ ਜੀਵ ਦੀ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ। ਆਦ ਵਿੱਚ ਜਦੋਂ ਇਹ ਜੀਵ ਮਾਤਾ ਦੇ ਉਦਰ ਵਿੱਚ ਸੀ ਨਾ, ਉਦੋਂ ਹੀ ਸਾਧ ਸੰਗਤ ਜੀ ਲੱਗਣ ਦੇ ਤਨੋ ਸੇਕ, ਉਸ ਪਰਮੇਸ਼ਰ ਨੇ ਇਸ ਜੀਵ ਨੂੰ ਸੇਕ ਨੂੰ ਲੱਗਣ ਦਿੱਤਾ ਜਠਰਾਜ ਨਗਨੀ ਦਾ। ਅਤੇ ਜਦੋਂ ਇਹ ਜੀਵ ਸੰਸਾਰ ਵਿੱਚ ਆਇਆ ਅਤੇ ਉਸ ਵੇਲੇ ਵੀ ਮੱਧ ਕਾਲ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਰੂਪੀ ਅਗਨੀ ਤੋਂ ਇਸ ਜੀਵ ਨੂੰ ਬਚਾ ਕੇ ਰੱਖਿਆ। ਅਤੇ ਸਤਸੰਗਤ ਜੀ ਅੰਤ ਨੂੰ ਵੀ ਉਹ ਪਰਮੇਸ਼ਰ ਨੇ ਇਸ ਜੀਵ ਦੀ ਸਹਾਇਤਾ ਕੀਤੀ। ਜਮਦੂਤ ਜਿਹੜੇ ਸੀ ਉਹ ਇਹਨੂੰ ਪੋਹ ਨਹੀਂ ਸਕੇ, ਇਹਦੇ ਨੇੜੇ ਨਹੀਂ ਆ ਸਕੇ। ਇਸ ਕਰਕੇ ਹਜ਼ੂਰ ਕਹਿੰਦੇ ਉਸ ਪਰਮਾਤਮਾ ਵਰਗਾ ਹੋਰ ਕੋਈ ਹੈ ਨਹੀਂ ਜਿਹੜਾ ਆਦ ਤੋਂ ਲੈ ਕੇ ਅਖੀਰ ਤੱਕ ਬਾਹ ਫੜੇ। ਉਹ ਕੇਵਲ ਪਰਮੇਸ਼ਰ ਹੈ, ਦੁਨੀਆਂ ਦੇ ਅੰਦਰ ਕੋਈ ਬਾਹ ਫੜਦਾ ਹੋਵੇਗਾ ਪਰ ਸਤਸੰਗਤ ਜੀ ਉਹ ਅਖੀਰ ਤੱਕ ਬਾਹ ਨਹੀਂ ਨਿਭਾਉਂਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਬਾਹ ਫੜੀ ਅਤੇ ਸਤਿਗੁਰਾਂ ਨੇ ਅੰਤ ਤੱਕ ਓੜਕ ਤੱਕ ਨਿਭਾਈ, ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਪਰ ਉਹਨਾਂ ਦੀ ਬਾਹ ਨਹੀਂ ਛੱਡੀ। ਸਤਸੰਗਤ ਜੀ ਪਰਮੇਸ਼ਰ ਜੀ ਦੀ ਬਾਹ ਫੜਦਾ ਨਾ ਫਿਰ ਉਹਦੀ ਬਾਹ ਛੱਡਦਾ ਨਹੀਂ, ਉਸ ਪਰਮੇਸ਼ਰ ਵਰਗਾ ਹੋਰ ਕੋਈ ਹੈ ਨਹੀਂ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਅੰਦਰ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਰਹਿਮਤ ਕਰਨ, ਆਪਾਂ ਹਰ ਰੋਜ਼ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੀਏ, ਨਿਤ ਬਾਣੀ ਪੜ੍ਹਿਆ ਕਰੀਏ, ਨਿਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੀਏ ਤਾਂ ਉਹ ਸਾਡੇ 'ਤੇ ਵੀ ਕਿਰਪਾ ਕਰੇਗਾ। ਉਹਨਾਂ ਕਿਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।